परमात्मा है, ईश्वर है। किसी का धंधा भी धर्म है, किसी का धर्म भी धंधा हो सकता है, इंज उल्ट भी हो सकता है। ये भी मैरिज करते हैं, किसी किसी का धंधा भी धर्म है, वो धंधे दे राही भी कोशिश करता है लोकी धर्म नाल जुड़न, ते मैं धर्म नाल जुड़ा। कई का धार्मिक जीवन भी धंधा होता है, वह धर्म राही भी धर्म नाल जुड़ना नहीं चाहता। तो खैर चढ़ाई है, बड़ी बिखरी चढ़ाई है। ये जो चढ़ाई का मार्ग शुरू होता है, ये तीसरे खंड तो सर्व खंड, भावें ये लंबे चौड़ियां विचारा ने शर्म खंड दियां कर्म खंड दियां, पर मैं अज मुकाणियां ने, क्योंकि कल तो पोस्टर छापे हुए ने प्रबंधक सजना ने भी शब्द रूप की गल करनी है कल तो। इस वास्ते मेरी कोशिश होगी कि सीमित दायरे च सब कुछ मैं थोड़े सामने रखा। शर्म खंड, शर्म कहते मेहनत मुशक्कत। संस्कृत का शर्म लफ्ज होवे, इहदे अर्थ ने मेहनत मुशक्कत। फारसी उर्दू अरबी का शर्म लफ्ज होवे ते इहदे अर्थ बनदे ने हया शर्मो हया। लफ्ज एको है, अर्थां का बहुत वड्डा भेद है। मैं इस कहना अर्थ एक नहीं है। इंडिया दे किधरे सेवा करनी होवे ना, तो उन्हूं कहिंदे ने शर्मदान, शर्मदान करो, मेहनत दान करो, सेवा करो, शर्मदान। सड़क बनानी है भाई, शर्मदान नाल बनी है, पैसा खर्च करके नहीं बनी, मेहनत दान की है। शर्मदान, मेहनत दान करो। शर्म तो मुराद मेहनत मुशक्कत। बड़ी कड़ी मेहनत मुशक्कत की दुनिया शुरू होती है तीसरे खंड तो। जिन्नी नाम ध्याया गए मुशक्कत घाल, बड़ी मुशक्कत बड़ी घालना। हजारा मनुख जो धर्म खंडी होंगे ने, इंज कह लो लखा, मस्जिद मंदिर गुरुद्वारे चर्च जाने वाले, इन्हां दे चों सिर्फ 10% अगे ज्ञान खंड विच जाते हैं, सिर्फ 10%, बाकी रह जाते हैं। वह जोड़े 10% ज्ञान खंड पहुँचते हैं, उन्होंने जोड़ा इकट्ठ है, उन्होंने चो 2% सिर्फ शर्म खंड जाते हैं, बाकी उत्थे ही रह जाते हैं। इस रस्ते ते नहीं चलते, रह जाते हैं। और ये जोड़ा शर्म खंड है, इतने जोड़ा इकट्ठ होता है, ये 1% अगे जाता है, 1%, बाकी रह जाते हैं। 100 चलते ने, एक अगे लंघता है, करड़ा रस्ता है, घाटी एक अवघट घाटी राम की, ते चढ़ रहे हो कबीर सुरत नूं उपर चढ़ना है। शब्द का अभ्यास, वाहेगुरु 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 की ध्वनि अलापनी, ते इनू सुनना है कठिन काम। इत्थे जप द्वारा नाम अभ्यासी घड़दा है, किसनों? अपने मन नूं, अपने बुद्ध नूं, अपने चित नूं। जिवें पत्थर हर बंदा तोड़ सकता है, पत्थर नूं मूर्ति कोई कोई बना सकता है, हर एक नहीं। और इतनी दे विच है, पत्थर दे विच है, सिर्फ प्रगट करने का ढंग आवे, कुछ फालतू टुकड़ियां नूं एक पासे करिए, मूर्ति प्रगट हो गई। परमात्मा मनुख दे विच है, कुछ फालतू विचारां नूं एक पासे करिए, निरंकार प्रगट हो जाता है, ईश्वर प्रगट हो जाता है। पर कुछ फालतू विचार अलग करिए, हर बंदा मूर्ति घड़ नहीं सकता, सीखना पैंदा है। तो धर्म खंड ज्ञान खंड ये सीखण दीआं अवस्थावां ने, शर्म खंड कुछ करना है, मेहनत मुशक्कत घड़ना है। कि शर्म खंड की बाणी रूप, तिथे घाड़त घड़िए बहुत अनूप। शर्म खंड मेहनत दा खंड, इसकी बणतर बड़ी सुंदर है। इत्थे जिहड़ी घाड़त घड़ी जाती है, बड़ी अनूपम, बड़ी सुंदर, बहुत सुंदर। पर इसनूं आखिया शर्म खंड है, मेहनत दा खंड। की घड़िया जांदा है, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਜਿਹੜਾ ਸਾਡਾ ਮਨ ਹੈ ਨਾ, ਇਹ ਚਾਰ ਸ਼ਕਤੀਆਂ ਦਾ ਮਜਮੂਆ ਹੈ, ਇਕੱਠ ਹੈ। ਇਹਨੂੰ ਚਤੁਸ਼ਟਾ ਅੰਤਾਕਰਨ ਕਹਿੰਦੇ ਨੇ, ਚਤੁਸ਼ਟਾ ਅੰਤਾਕਰਨ, ਮਨ ਬੁੱਧ ਚਿੱਤ ਅਹੰ। ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ, ਇਸ ਨੂੰ ਕਹਿੰਦੇ ਨੇ ਮਨ। ਕਿਹੜਾ ਵਿਚਾਰ ਚੰਗਾ ਹੈ, ਕਿਹੜਾ ਮਾੜਾ ਹੈ, ਐਸਾ ਜਦ ਸੋਚਣ ਲੱਗ ਪੈਣਾ ਹੈ, ਇਹ ਬੁੱਧ ਦਾ, ਇਹ ਬੁੱਧ ਹੈ। ਕੀ ਠੀਕ ਹੈ ਕੀ ਨਹੀਂ ਠੀਕ, ਐਸਾ ਜੋ ਨਿਰਣਾ ਕਰਨਾ ਹੈ, ਇਹ ਬੁੱਧ ਦਾ। ਕੀਤੇ ਹੋਏ ਫੈਸਲੇ ਨੂੰ ਜਿਹੜਾ ਯਾਦ ਕਰਨਾ ਹੈ, ਯਾਦ ਵੀ ਰਵੇ, ਇਹ ਚਿੱਤ, ਚੇਤੇ ਸ਼ਕਤੀ, ਯਾਦ ਸ਼ਕਤੀ, ਚਿੱਤ। ਮਨ ਦੀ ਚੌਥੀ ਸ਼ਕਤੀ ਹੈ ਕਿਹੜੀ, ਅਹੰ, ਮੈਂ। ਇਹ ਮੇਰੇ ਵਿਚਾਰ ਨੇ, ਇਹ ਮੈਂ ਸੋਚਿਆ, ਮੈਂ ਫੈਸਲਾ ਕੀਤਾ, ਔਰ ਇਹ ਮੈਂ ਯਾਦ ਕਰ ਰਿਹਾ। ਅਹੰ, ਮਨ, ਬੁੱਧ, ਚਿੱਤ, ਅਹੰ। ਸਰਮ ਖੰਡ ਵਿੱਚ ਮਨ ਘੜਿਆ ਗਿਆ, ਅੰਦਰ ਗਲਤ ਫੁਰਨੇ ਨਹੀਂ ਚੱਲਦੇ। ਜਿਸ ਵੀ ਮਨੁੱਖ ਦੇ ਅੰਦਰ ਗਲਤ ਵਿਚਾਰ ਚੱਲਦੇ ਨੇ, ਇਹ ਘੜਿਆ ਹੋਇਆ ਮਨ ਨਹੀਂ ਹੈ। ਔਰ ਔਖੇ ਨਾ ਹੋਣਾ, ਕੋਈ ਲੱਖਾਂ ਵਿੱਚ ਇੱਕ ਹੈ ਜਿਸ ਦੇ ਅੰਦਰ ਗਲਤ ਨਾ ਚੱਲਦੇ ਹੋਣ, ਸਭ ਦੇ ਅੰਦਰ ਚੱਲਦੇ, ਸਭ ਦੇ ਅੰਦਰ ਚੱਲਦੇ। ਮਨ ਨੂੰ ਆਖਿਆ ਗਿਆ ਚਿੱਤਰ ਗੁਪਤ, ਉਹ ਚਿੱਤਰ ਜੋ ਗੁਪਤ ਹੈ, ਨਹੀਂ ਦੇਖਿਆ ਜਾਂਦਾ। ਮੈਂ ਤੁਹਾਨੂੰ ਵੇਖ ਲਿਆ, ਤੁਸੀਂ ਮੈਨੂੰ ਵੇਖ ਲਿਆ, ਲੇਕਿਨ ਤੁਹਾਨੂੰ ਕੀ ਪਤਾ ਮੇਰੇ ਵਿਚਾਰ ਕੀ ਨੇ, ਮੈਨੂੰ ਕੀ ਪਤਾ ਤੁਹਾਡੇ ਅੰਦਰ ਫੁਰਨੇ ਕਿਹੜੇ ਪੈ ਚੱਲਦੇ, ਕੁਛ ਨਹੀਂ ਪਤਾ। ਚਿੱਤਰ ਗੁਪਤ, ਮਨ ਦੀ ਦੁਨੀਆ ਗੁਪਤ ਹੈ। ਪਤੀ ਨੂੰ ਵੀ ਨਹੀਂ ਪਤਾ ਕਿ ਪਤਨੀ ਕੀ ਸੋਚ ਰਹੀ ਹੈ, ਔਰ ਪਤਨੀ ਨੂੰ ਵੀ ਨਹੀਂ ਪਤਾ ਕਿ ਪਤੀ ਦੇ ਵਿਚਾਰ ਕੀ ਨੇ। ਪਿਓ ਨੂੰ ਨਹੀਂ ਪਤਾ ਕਿ ਪੁੱਤਰ ਕਿਸ ਦੀ ਯਾਦ ਵਿੱਚ ਬੈਠਾ ਹੈ, ਔਰ ਪੁੱਤਰ ਨੂੰ ਵੀ ਨਹੀਂ ਪਤਾ ਕਿ ਪਿਓ ਕੀ ਸੋਚ ਰਿਹਾ ਹੈ। ਇਹ ਚਿੱਤਰ ਗੁਪਤ, ਉਹ ਤਸਵੀਰ ਜਿਹੜੀ ਗੁਪਤ ਹੈ, ਨਹੀਂ ਦਿਖਾਈ ਦਿੰਦੀ। ਇਹ ਪ੍ਰਗਟ ਚਿੱਤਰ ਹੈ, ਮਨ ਚਿੱਤਰ ਗੁਪਤ ਹੈ। ਇਹ ਚਿੱਤਰ ਪ੍ਰਗਟ, ਉਹ ਚਿੱਤਰ ਗੁਪਤ, ਇੰਝ ਲਓ। ਜਦ ਬੰਦਾ ਸਿੱਧਾ ਨਹੀਂ ਨਾ ਸਮਝਦਾ, ਤਾਂ ਫਿਰ ਕਹਾਣੀਆਂ ਘੜ ਘੜ ਕੇ ਚਿੱਤਰ ਗੁਪਤ ਦੀਆਂ ਗੱਲਾਂ ਕਰਨੀਆਂ ਪੈਂਦੀਆਂ। ਚਿੱਤਰ ਗੁਪਤ, ਚਿੱਤਰ ਪ੍ਰਗਟ, ਚਿੱਤਰ ਗੁਪਤ, ਇਹ ਪ੍ਰਗਟ ਚਿੱਤਰ ਹੈ। ਮੈਂ ਤੁਹਾਨੂੰ ਵੇਖ ਲਿਆ, ਤੁਸੀਂ ਮੈਨੂੰ ਵੇਖ ਲਿਆ, ਗੱਲ ਖਤਮ। ਪਰ ਇੱਕ ਚਿੱਤਰ ਗੁਪਤ ਹੈ, ਕੋਈ ਵੀ ਨਹੀਂ ਵੇਖ ਸਕਦਾ। ਮੈਨੂੰ ਕੁਛ ਨਹੀਂ ਪਤਾ ਤੁਹਾਡੇ ਮਨ ਵਿੱਚ ਕੀ ਹੈ, ਔਰ ਗੁਸਤਾਖੀ ਮਾਫ, ਤੁਹਾਨੂੰ ਕੁਛ ਨਹੀਂ ਪਤਾ ਮੇਰੇ ਮਨ ਵਿੱਚ ਕੀ ਹੈ, ਮੈਂ ਕੀ ਸੋਚ ਰਿਹਾ, ਮੇਰੇ ਵਿਚਾਰ ਕੀ ਨੇ। ਚਿੱਤਰ ਗੁਪਤ, ਇਹ ਜਿਹੜਾ ਚਿੱਤਰ ਗੁਪਤ ਹੈ, ਸੋਚਣੀ, ਵਿਚਾਰ, ਚਿਤਵਨੀ, ਜਾਂ ਤਾਂ ਮਨੁੱਖ ਖੁਦ ਦੇਖਣਾ ਚਾਹੇ ਤਾਂ ਦੇਖ ਸਕਦਾ ਹੈ ਅਭਿਆਸੀ, ਜਾਂ ਫਿਰ ਗੁਰੂ ਨੂੰ ਪਤਾ ਹੈ ਕਿ ਇਹ ਕੀ ਸੋਚਦਾ ਪਿਆ, ਇਹਦੇ ਵਿਚਾਰ ਕੀ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ। ਕੰਬਣੀ ਛਿੜ ਜਾਂਦੀ ਹੈ ਮੈਨੂੰ, ਇਹ ਗੁਰੂ ਜਦ ਪਤਾ ਚੱਲਦਾ ਤੂੰ ਅੰਦਰ ਦੇ ਵਿਚਾਰ ਪੜ ਲੈਂਦਾ, ਤੂੰ ਅੰਤਰਯਾਮੀ ਹੈ, ਮੇਰੀ ਸੋਚਣੀ ਤੱਕ ਤੇਰੀ ਪਹੁੰਚ ਹੈ, ਮੇਰੇ ਵਿਚਾਰਾਂ ਤੱਕ ਤੇਰੀ ਪਹੁੰਚ ਹੈ, ਮੈਂ ਤੇ ਕੰਬ ਜਾਂਦਾ। ਤੇ ਅੰਦਰ ਤੇ ਮਾੜੇ ਵਿਚਾਰ ਪਏ ਚੱਲਦੇ ਨੇ, ਅੰਦਰ ਤੇ ਮਾੜੀ ਸੋਚਣੀ ਪਈ ਚੱਲਦੀ ਹੈ। ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ, ਪਤਤ ਪਾਵਨ ਸੁਨ ਆਸਰੋ ਉਰਧਾਰ ਹੋ। ਫਿਰ ਮੈਂ ਸੋਚਦਾ ਤੂੰ ਪਤਤ ਪਾਵਨ ਹੈ, ਬਸ ਇਹ ਆਸਰਾ ਰੱਖ ਕੇ ਆ ਜਾਂਦਾ ਤੇਰੇ ਕੋਲ, ਉਂਝ ਕੰਬਣੀ ਛਿੜ ਜਾਂਦੀ ਵੀ ਤੂੰ ਤੇ ਅੰਦਰ ਦੀ ਜਾਣਦਾ, ਤੂੰ ਤੇ ਜਾਣਦਾ ਮੇਰੇ ਵਿਚਾਰ ਕੀ ਨੇ। ਆਪਣੇ ਵਿਚਾਰਾਂ ਨੂੰ ਜਾਂ ਤੇ ਮਨੁੱਖ ਖੁਦ ਪੜ ਸਕਦਾ ਹੈ, ਜਾਂ ਫਿਰ ਗੁਰੂ ਤੇ ਪਰਮਾਤਮਾ ਜਾਣਦਾ ਹੈ, ਬਾਕੀ ਕਿਸੇ ਨੂੰ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਔਰ ਮਨੋਚਿੰਤਕ ਕਹਿੰਦੇ ਨੇ ਇਹ ਚੰਗੀ ਗੱਲ ਹੈ, ਇਸ ਵਾਸਤੇ ਰਿਸ਼ਤੇਦਾਰੀ ਬਣੀ ਹੋਈ ਹੈ, ਮਿੱਤਰਤਾ ਬਣੀ ਹੋਈ ਹੈ, ਭਾਈਚਾਰਾ ਬਣਿਆ ਹੋਇਆ। ਜੇ ਪਤਾ ਚੱਲ ਜਾਏ ਪਿਓ ਇਹ ਸੋਚਦਾ ਪਿਆ, ਅਤੇ ਜੇ ਪਤਾ ਚੱਲ ਜਾਏ ਪਤੀ ਇਹ ਸੋਚ ਰਿਹਾ, ਪਤਨੀ ਇਹ ਸੋਚ ਰਹੀ, ਇਹ ਰਿਸ਼ਤੇ ਰਹਿਣਗੇ, ਇਹ ਸੰਬੰਧ ਰਹਿਣਗੇ, ਅੱਜ ਹੀ ਟੁੱਟ ਜਾਣਗੇ। ਐਸਾ ਕਿਹੜਾ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਹੀਂ ਚੱਲਦੇ, ایسا کون ہے جو کس وقت ماڑیاں یاداں دے وچ نہیں بیٹھا ہوتا؟ ایسا کیڑا ہے جڑا کسی وقت غلط فیصلہ نہیں کرتا، غلط نہیں سوچتا؟ یہ تو اندر چلتے ہیں وچار، پر پرماتما نے پردہ پا رکھے ہے، چتر گپت، ایسا چتر جو گپت ہے۔ انتم سمے جد منک دی مرتو ہوندی ہے، پرگٹ چتر دی مرتو ہوندی ہے، چتر گپت دی مرتو نہیں ہوندی۔ جیون بھر جو اسی من نال کرنے ہیں وہ من دا حصہ بن جاندے ہیں۔ تو اس پرگٹ چتر نوں تے جلا دتا جاندہ ہے یا دفن کر دتا جاندہ ہے، اگو جو جاندہ ہے وہ چتر گپت۔ وہ جیسا چتر ہوئے گا ویسا جنم ہو جائے گا۔ چتر بھیڑا ہے تو جنم بھیڑا ہو جائے گا، چتر چنگا ہے چنگا ہو جائے گا۔ این گل ہے، چتر گپت نو نہیں جلایا جا سکتا، چتر گپت نو نہیں دفنایا جا سکتا، وہ نال سنسکار نال چلتے ہیں۔ جیون بھر جو سوچے ہے، جو وچارے ہے، جو یاد کیتا ہے، سب کچھ نال ہے، سب نال چل رہے ہیں، جنم در جنم نال چلتا ہے۔ یہ جو تیسرا کھنڈ ہے، اتھے ابھیاسی اپنے من نو گھڑدا ہے، بھاو ویکھدا ہے بھی غلط پھرنے نہ چلن، واہگرو واہگرو جپدا ہے، انہوں سندا ہے، اور اندر غلط پھرنے جب چل دین تے انہوں ویکھدا ہے، تے ویکھدے ہی غلط پھرنے رک جاندے نے۔ بس تسی ویکھن دی کوشش کرو، غلط پھرنے رک جاندے نے۔ یہ انہوں کہنے دھیان سادھنا، نہیں تے چلن گے۔ اس طرح دے منکھ نو کہندے نے کہ ہن انتر مکھی ہو گیا ہے، یہ زندگی کچھ اندر دی ہو گئی ہے، یہ سنگرش اندر چل پیا ہے، یہ جھگڑا ہن اندر ہے، باہر نہیں۔ جڑے اندر دے جھگڑے ہیں تو بچے ہوئے نے، یقین جانو باہر بہت جھگڑتے ہیں، برا برا لڑتے ہیں، پتی پتنی لڑتے ہیں، پیو پتر جھگڑتے پے ہیں۔ انہاں دے جڑے جھگڑے نے یہ صرف اس واسطے نے، اجے اندر دا جھگڑا شروع نہیں ہویا۔ یہ بھی میں عرض کراں، اندر دا جھگڑا الگ ہے، اور جب اندر دا جھگڑا کوئی کردا ہے تو اس وچ ایسا رج جاندا ہے، باہر دے جھگڑے بے مینی ہو جاندے، کچھ بھی نہیں، یہ سب بے مینی۔ میں پھر عرض کراں، جد بھی کدھرے جھگڑا دیکھو، سمجھ لینا اس دا اجے اندر آتمے جھگڑا شروع نہیں ہویا۔ جس دن من نال جھگڑا شروع ہوئے گا، باہر دے جھگڑے اپنے آپ شانت ہو جان گے۔ یہ جڑا کلگیدر پادشاہ نے کہا ہے، خالصہ سو جو کرے نت جنگ، خالصہ سو جو چڑے تو رنگ، نت جنگ، روز جنگ کرے، روز۔ تو ہن بنا کسی کارن تو روز لڑے، روز لڑے، بنا ناگا لڑے، غیرحاضری بالکل نہ کرے، تو کیا روز جنے کھنے دی پگ لائی ہے؟ نہیں، یہ گل نہیں ہے۔ خامہ جھگڑا مل لئیے، یہ گل نہیں ہے۔ خالصہ وہ ہے جڑا روز اپنے من نال جھگڑتا ہے، من نال لڑتا ہے۔ من کی اندر غلط وچار، من کی ہے اندر غلط سوچنی، من کی ہے اندر غلط یاداں، تے من کی ہے اہنکار، میرے وچار، میں سوچیا، میری چتونی، میں۔ اس تیسری اوستھا، تیسرے کھنڈ وچ منک انہاں نوں گھڑدا ہے، اپنے وچاراں نوں، اپنی سوچنی نوں، اپنی چتونی نوں، تے اپنا اہنت گھڑے آ جاندا ہے، پتھر مورتی بن گیا ہے۔ تے جد پتھر مورتی بن جائے، ایک ادھارن تو پوج ہو جاندا ہے، لوکی متھا ٹیکن لگ پیندے نے، کل تک تے پتھر سی، کچھ بھی نہیں سی، اج کسے سنت اوتار دی مورتی ہو گئے، کل تک تے اے من سی، اج اے رب دا روپ ہے۔ کیونکہ اج اندر ربی وچاراں پہ چلدی ہیں، دنیا بدل جاندی ہے، سرم کھنڈ وچ منک بالکل بدل جاندا ہے، کیونکہ من بدل جاندا ہے، سوچنی بدل جاندی ہے، چتونی بدل جاندی ہے۔ میں پھر عرض کراں، جد اسی کہنا نا فلانا تے بالکل بدل گیا ہے، تو کی بدل ہے؟ ہاتھ پیر بدل گئے نے، منہ متھا بدل گیا ہے، کچھ بھی نہیں بدلیا، وچار بدل گئے نے، سوچنی بدل گئی ہے، چتونی بدل گئی ہے۔ تصویر امیدوں کی آئی نہ ملالوں کا، انسان جسے کہتے ہیں محشر ہے خیالوں کا۔ بندہ کی ہے؟ خیالوں کا اکٹ، خیال بدل گئے، بندہ بدل گیا، وچار بدل گئے، ਬੰਦਾ ਬਦਲ ਗਿਆ। ਲੋਕੀ ਕਹਿੰਦੇ ਨੇ ਤੇ ਮਨਮੁਖ ਹੁੰਦਾ ਸੀ, ਗੁਰਮੁਖ ਹੋ ਗਿਆ। ਜਦ ਮਨਮੁਖ ਸੀ ਤਾਂ ਸਿਰ ਤੇ ਸਿੰਘ ਲੱਗੇ ਹੋਏ ਸਨ, ਅੱਜ ਹੋ ਗਿਆ ਤੇ ਕੋਈ ਮੋਰ ਦੇ ਪੰਖ ਲੱਗ ਗਏ ਨੇ। ਨਹੀਂ, ਵਿਚਾਰ ਬਦਲ ਗਏ ਨੇ, ਸੋਚਣੀ ਬਦਲ ਗਈ ਹੈ। ਕੱਲ ਤੱਕ ਆਪਣੇ ਵਿਚਾਰਾਂ ਦੇ ਮੁਤਾਬਕ ਜੀਵਦਾ ਸੀ, ਅੱਜ ਗੁਰੂ ਦੀ ਵਿਚਾਰ ਦੇ ਮੁਤਾਬਕ ਜੀਵਦਾ ਹੈ। ਕੱਲ ਤੱਕ ਆਪਣੀ ਸੋਚਣੀ ਨਾਲ ਜੀਵਦਾ ਸੀ, ਅੱਜ ਗੁਰੂ ਨਾਨਕ ਦੀ ਸੋਚਣੀ ਨਾਲ ਜੀ ਰਿਹਾ ਹੈ। ਕੱਲ ਤੱਕ ਦੁਨੀਆਂ ਦੀ ਯਾਦ ਵਿੱਚ ਬੈਠਾ ਰਹਿੰਦਾ ਸੀ, ਵਿਕਾਰਾਂ ਦੀ ਯਾਦ ਵਿੱਚ ਬੈਠਾ ਰਹਿੰਦਾ ਸੀ, ਅੱਜ ਨਿਰੰਕਾਰ ਦੀ ਯਾਦ ਵਿੱਚ ਬੈਠਾ ਹੈ। ਯਾਦ ਤੇ ਹੁਣ ਵੀ ਕਰ ਰਿਹਾ, ਪਹਿਲੇ ਵਿਕਾਰਾਂ ਨੂੰ ਕਰਦਾ ਸੀ, ਅੱਜ ਕਰਤਾਰ ਨੂੰ ਕਰਦਾ ਹੈ। ਸੋਚਦਾ ਤੇ ਪਹਿਲੇ ਵੀ ਸੀ, ਪਰ ਪਹਿਲੇ ਗਲਤ ਸੋਚਦਾ ਸੀ, ਅੱਜ ਗੁਰੂ ਦੀ ਸੋਚਣੀ ਇਹਦੇ ਕੋਲ ਸਹੀ ਸੋਚਦਾ, ਸਭ ਕੁਛ ਬਦਲ ਗਿਆ। ਪਹਿਲੇ ਅਹੰ ਸੀ, ਵਿਚਾਰ ਮੇਰੇ, ਸੋਚਣੀ ਮੇਰੀ, ਚਿਤਵਨੀ ਮੇਰੀ, ਔਰ ਇਹ ਮੇਰਾ ਮੇਰਾ ਇਤਨਾ ਅੱਗੇ ਵੱਧ ਜਾਂਦਾ ਸੀ, ਇਹ ਤਨ ਮੇਰਾ, ਧਨ ਮੇਰਾ, ਪਰਿਵਾਰ ਮੇਰਾ, ਇਹ ਪਦਾਰਥ ਮੇਰੇ, ਇੰਝ ਮੇਰੇ ਦੀ ਮੋਹ ਲੰਘਦਾ ਜਾਂਦਾ ਸੀ ਤੇ ਮੈਂ ਵੱਧ ਜਾਂਦਾ ਸੀ, ਹੰਕਾਰ ਵੱਧ ਜਾਂਦਾ ਸੀ। ਅੱਜ ਗੱਲ ਕੁਛ ਹੋਰ ਹੋ ਗਈ, ਮੈਂ ਤੂੰ ਵਿੱਚ ਬਦਲ ਗਿਆ। ਇਹ ਵਿਚਾਰ ਤੇਰੇ, ਇਹ ਸੋਚਣੀ ਤੇਰੀ, ਇਹ ਚਿੰਤਨ ਚ ਤੇਰਾ, ਇਹ ਤਨ ਤੇਰਾ, ਇਹ ਧਨ ਤੇਰਾ, ਇਹ ਪਰਿਵਾਰ ਤੇਰਾ, ਇਹ ਸੰਸਾਰ ਤੇਰਾ, ਇਹ ਪ੍ਰਭੂ ਮੇਰਾ ਕੁਛ ਵੀ ਨਹੀਂ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇੱਥੇ ਇਹ ਦੁਨੀਆਂ ਬਦਲ ਜਾਂਦੀ ਹੈ। ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇਂ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਜਿਤਨੀ ਆਸਾਨੀ ਨਾਲ ਮੈਂ ਕਹਿ ਰਿਹਾ, ਇਤਨਾ ਆਸਾਨ ਨਹੀਂ ਹੈ। ਤੇ ਜਿਤਨੇ ਸਹਿਜ ਸੁਭਾਅ ਨਾਲ ਤੁਸੀਂ ਸੁਣ ਰਹੇ ਹੋ, ਯਕੀਨ ਜਾਣੋ ਇਤਨੀ ਸਰਲ ਗੱਲ ਨਹੀਂ ਹੈ। ਪ੍ਰਥਮ ਤੇ ਮੈਂ ਫਿਰ ਦੁਹਰਾ ਦਿਆਂ, ਇਹ ਕਰੋੜਾਂ ਬੰਦੇ ਜੋ ਚੱਲ ਪੈਂਦੇ ਨੇ ਮੰਦਰ ਮਸਜਿਦ ਗੁਰਦੁਆਰਿਆਂ ਦੀ ਤਰਫ, ਕਰੋੜਾਂ, ਇਹਨਾਂ ਵਿੱਚ ਕੁਛ ਹਜ਼ਾਰ ਹੀ ਬੰਦੇ ਰਹਿ ਜਾਂਦੇ ਨੇ ਜੋ ਧਰਮ ਖੰਡ ਤੋਂ ਅੱਗੇ ਜਾਣ, ਗਿਆਨ ਖੰਡ ਵਿੱਚ ਪਹੁੰਚਣ। ਬਾਕੀ ਜਾ ਰਹੇ ਨੇ ਮਸਜਿਦ, ਕੱਖ ਨਹੀਂ ਸਮਝ, ਚਰਚ ਦੇ ਜਾ ਰਹੇ ਨੇ ਕੁਛ ਨਹੀਂ ਪਤਾ, ਮੰਦਰ ਦੇ ਜਾ ਰਹੇ ਨੇ ਕੋਈ ਸੋਚ ਤੇ ਸਮਝ ਨਹੀਂ, ਜਾ ਰਹੇ ਨੇ ਗੁਰਦੁਆਰੇ ਕੁਛ ਵੀ ਪਤਾ ਨਹੀਂ। ਔਰ ਜੈਸੇ ਸਮਝ ਪੈਂਦੀ ਹੈ ਤਾਂ ਸਮਝ ਦੇ ਨਾਲ ਹੁਣ ਸਿਰਫ ਗੁਰੂ ਦੀ ਗੱਲ ਸੁਣਨੀ ਨਹੀਂ, ਮੰਨਣੀ ਵੀ ਹੈ। ਮੰਨਣਾ ਸਮਝ ਲਓ, ਸਮਝ ਆਰੰਭ ਹੋ ਗਈ, ਸਮਝਣਾ ਆਰੰਭ ਹੋ ਗਿਆ। ਸਮਝ ਦੀ ਪਹਿਚਾਣ ਇਹਨੇ ਮੰਨਣਾ ਸ਼ੁਰੂ ਕਰ ਦਿੱਤਾ ਹੈ। ਸਾਹਿਬ ਕਹਿੰਦੇ ਨੇ ਜਿੰਨੀ ਸੁਣ ਕੇ ਮੰਨਿਆ ਹਉ ਤਿੰਨ ਬਲਹਾਰੇ ਜਾਂ, ਸਦਕੇ ਜਾਂਦੇ ਆ ਜਿਹਨਾਂ ਨੇ ਸੁਣ ਕੇ ਮੰਨ ਲਿਆ, ਨਹੀਂ ਤੇ ਸੁਣਦੇ ਰਹਿੰਦੇ ਨੇ, ਸੁਣਦੇ ਰਹਿੰਦੇ ਨੇ। ਇੱਕ ਛੋਟੀ ਜਿਹੀ ਬੇਨਤੀ ਮੈਂ ਕਰਦੇ ਹਾਂ, ਕਲਗੀਧਰ ਪਾਤਸ਼ਾਹ ਹਰ ਥਾਂ ਤੇ ਬੇਨਤੀ ਦੇ ਰੂਪ ਦੇ ਸ਼ਬਦ ਉਚਾਰਨ ਕਰਦੇ ਨੇ, ਜੈਸੇ ਕਵੀ ਉਹ ਬਾਜ ਬੇਨਤੀ, ਹੋਰ ਵੀ ਕਈ ਥਾਵਾਂ ਤੇ ਬੇਨਤੀ। ਵਿਚਿੱਤਰ ਨਾਟਕ ਦੇ ਤੇ ਐਸਾ ਲਿਖਦੇ ਨੇ, ਅਕਾਲ ਪੁਰਖ ਵਾਚ ਅਸ ਕੀਟ ਪ੍ਰਤ, ਅਕਾਲ ਪੁਰਖ ਦੇ ਬਚਨ ਮੈਂ ਕੀੜੇ ਨੂੰ, ਇਤਨੀ ਨਿਰਮਾਣਤਾ। ਪਰ ਇੱਕ ਥਾਂ ਤੇ ਕਹਿੰਦੇ ਨੇ, ਇਹ ਗੁਰੂ ਕੇ ਸਿੱਖ, ਇਹ ਮੇਰਾ ਹੁਕਮ ਹੈ, ਮੇਰੀ ਆਗਿਆ, ਮੇਰੀ ਬੇਨਤੀ ਨਹੀਂ, ਮੇਰੀ ਜੋਦੜੀ ਨਹੀਂ ਹੈ, ਮੈਂ ਕੋਈ ਅਰਦਾਸ ਨਹੀਂ ਕਰ ਰਿਹਾ ਤੇਰੇ ਅੱਗੇ, ਮੇਰਾ ਹੁਕਮ ਹੈ, ਮੇਰੀ ਆਗਿਆ। ਕੀ ਆਗਿਆ ਹੈ ਪਾਤਸ਼ਾਹ, ਕੀ ਹੁਕਮ ਹੈ? ਤਾਂ ਮੈਂ ਉਹਨਾਂ ਦਾ ਹੁਕਮ ਜੋ ਦਸਮ ਗ੍ਰੰਥ ਦੇ ਦਰਜੇ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰੂ ਕਹਿੰਦੇ ਨੇ, ਅਹਿ ਮੋਰ ਆ ਗਿਆ ਸੁਣੋ ਤੁਮ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ। ਇਹ ਨਹੀਂ ਹੈ, ਮੇਰੀ ਹੁਕਮ ਹੈ ਬਿਨਾਂ ਸ਼ਸਤਰ ਤੇ ਬਿਨਾਂ ਕੇਸਾਂ ਤੋਂ ਮੇਰੇ ਮੱਥੇ ਨਾ ਲੱਗੇ, ਮੇਰੇ ਕੋਲ ਨਾ, ਸਿੱਧੀ ਗੱਲ ਨਾ, ਤੈਨੂੰ ਆਉਣ ਦੀ ਲੋੜ ਹੀ ਨਹੀਂ, ਤੂੰ ਇੰਨੀ ਗੱਲ ਹੀ ਮੇਰੀ ਮੰਨਣ ਨੂੰ ਤਿਆਰ ਨਹੀਂ, ਬਾਕੀ ਵੱਡੀਆਂ ਗੱਲਾਂ ਤੂੰ ਖਾਕ ਮੰਨੇਗਾ, ਕਿਸ ਤਰ੍ਹਾਂ ਮੰਨੇਗਾ? ਮੈਂ ਇਹ ਦੋ ਬਚਨ ਫਿਰ ਰੱਖਦੇ ਹਾਂ, ਅਹਿ ਮੋਰ ਆ ਗਿਆ ਸੁਣੋ ਤੁਮ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ। ਮਨ ਦੀ ਸਾਧਨਾ ਤੇ ਬਹੁਤ ਔਖੀ ਗੱਲ ਹੈ, ਤੇ ਧਰਮ ਖੰਡੀ ਨੇ, ਜੇ ਤਨ ਨੂੰ ਵੀ ਨਹੀਂ ਸਾਧਿਆ ਇਸਨੇ, ਮਨ ਦੀ ਸਾਧਨਾ ਤੇ ਬਹੁਤ ਅੱਗੇ। ਜਿਨ੍ਹਾਂ ਦਾ ਅਜੇ ਤਨ ਵੀ ਸਾਧਿਆ ਹੋਇਆ ਨਹੀਂ, ਇਹ ਧਰਮ ਖੰਡੀ ਨਹੀਂ। ਜਿਨ੍ਹਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਔਰ ਸਮਝ ਆ ਗਈ, ਗਿਆਨ ਖੰਡੀ ਹੋ ਗਏ। ਪਰ ਮੰਨਿਆ, ਸੁਣਿਆ,
अगे करड़ा रस्ता चढ़ाई हुण घड़ना है। अंदर कोई माड़ा पुरना ना पैदा होवे, कोई माड़ी सोचनी ना पैदा होवे। मैं फिर अर्ज करा किस तरह अंदाजा लगावांगे कि यह मन घड़िया होया नहीं। अगर अंदर माड़े विचार चल रहे हैं, माड़े तो विचार की किसी का बुरा पे सोचते हैं या किसी दूसरे का धन चेते आ रहे, किसी का रूप चेते आ रहे, अंदर वासना है, बदले की भावना है, यह घड़े होया चित नहीं है, यह घड़े होया मन नहीं है, यह घड़ी हुई बुद्ध नहीं है। ये तो गलत सोच रही है, ये तो अंदर गलत पुरने पे चलते हैं, इतने गलत यादा दे बैठा है। घड़े होया मन अंदर बड़े निर्मल शुद्ध विचार चलते हैं, परोपकारी सोचनी बड़ी सही चलती है। और चितवनी याद, याद दे गुरु आता है, परमात्मा आता है, चंगिया गल्ला महापुरुष सतसंग चेते दे यही कुछ आता है, या किसी का भला। अगर ऐसा है तो समझ लो मन घड़िया है। अहम वो जो अहंकार है वह जब घड़िया जाता है तो पता है उसकी रूपरेखा की बन जाती है। जिहड़ा घड़िया होया अहंकार नहीं, वो तन के आसरे ते धन के आसरे ते इन आसरे ते टिकता है। मेरा तन, मेरा धन, मेरी सोचनी, मेरा ज्ञान, मेरा परिवार, मेरी जात, मेरा इलाका, मेरा मुल्क, इस ते खड़ा होता है। और जितना मेरा मेरा वधदा है, मैं वध जांदा है। मन घड़िया गया है, अहंकार घड़िया गया है। हुण अहंकार टिकता है निरंकार दे आसरे ते। वो ये नहीं आखदा मेरा तन, मेरा धन, मेरी मान मर्यादा, मेरी जात, मेरी कुल। वो कहिंदा नहीं मेरा रब, मेरा गुरु, मेरा परमात्मा। अगर वो मेरा शब्द जोड़दा है तो सिर्फ परमात्मा नाल। तान मान दीवान साचा नानक की प्रवटे, तू मेरा तान है, तू मेरा मान। गल खत्म। मेनू होर किसे ते तान नहीं, किसे ते मान नहीं, तेरे ते मान है। माण करो तुद ऊपरे मेरे प्रीतम प्यारे। बड़ी सोहनी बात। कोई माण करता है धन का, कोई माण करता है जोबन का, कोई माण करता है प्रभता का, कोई माण करता है ताकत का, कोई माण दान का भी करन लग पैंदा है, पुन का भी करन लग पैंदा है। जिथे जिथे माण आ जाए दुनिया भी बार मुखी और मलीन है, हिरदे नू मैला करेगा। माण करो तुद ऊपरे मेरे प्रीतम प्यारे। हे प्रभु, मैनू तो सिर्फ तेरे ते ही माण है, तू मेरा है बस, और कोई नहीं। ये निर्मल माण है, ये पवित्र माण। अगर ऐसा है तो ये बंदा शर्म खंडा की गल अज मुकान लगा, क्योंकि कल तो पुराण होर बने हुए ने, वरना ये महीनिया की कथा से, लंबा सिलसिला से। शर्म खंड, विचार घड़े गए ने, गलत नहीं चलते। शर्म खंड, सोचनी घड़ी गई है, हुण गलत नहीं सोचिया जा रहा। शर्म खंड, हुण यादा भी घड़िया गई, चंगियां गल्लां याद आंदियां, माड़ियां नहीं। मैनू हजारा अभ्यासी मिले ने, कहिंदे गैनी जी अगे पिछे ते चंगे भले आउंदे आ, पर गुटका जद हाथ च पकड़ लैंदे आ, बाणी पढ़दे आ, पता नहीं कित्थों माड़ियां गल्लां अंदर आ जांदियां, याद आउंदियां। उन्हां नूं मैं कहिंदा अजे चित घड़िया नहीं गया, तुसीं घड़ रहे हो, छोड़ो ना कर, अजे अनघड़ा है। पर निराश भी हो जाते कई आते बी अगे पिछे चंगे बैठे हैं, वाहेगुरु वाहेगुरु जो कर लगते हैं, यह सारा अनर्थ कितों पैदा हो जाता है। अनर्थ पहले भी सी, पर हुण जरा तू अंतरमुखी होया, हुण तैनू दिखाई देता, पहले तू बार मुखी सी, देखता ही नहीं सी। गल इतनी है। इस वास्ते जब कोई नाम अभ्यास करके अंतरमुखी होना शुरू होते हैं, उन्होंने हैरानगी आती है बी अंदर तो बड़े गलत विचार ने, बड़ी गलत सोचनी है। दुनिया सतसंगी सानू कहती है तो गल कुछ होर है, दुनिया गुरु का सिख कहती है अंदर तो राक्षस बैठा है, दुनिया सानू रब का रूप कहती अंदर तो बड़ा प्रबल हंकार बैठा है। औखियाई हो जाती है, कठिनाई। जैसे कोई किसान कणक बीजता है, थोड़े दिनों तो बाद देखता है कि कणक तो पुंगरी है पर नाल घास भी पैदा हो गया। वो हैरान होता है, मैं घास तो नहीं बीजिया सी, कणक बीजी सी, मैं तो कणक बोई सी। ਇਹ ਘਾਸ ਕਿੱਥੋਂ ਪੈਦਾ ਹੋ ਗਿਆ? ਨਹੀਂ, ਕਣਕ ਤੋਂ ਅੱਜ ਬੋਈਏ, ਘਾਸ ਤੋਂ ਪਹਿਲੇ ਦਾ ਬੋਇਆ ਹੋਇਆ, ਉਹ ਤੇ ਪਹਿਲੇ ਦੇ ਬੀਜ ਪਏ ਨੇ, ਉਹ ਤੇ ਬਹੁਤ ਪੁਰਾਣੇ ਬੀਜ ਪਏ ਨੇ, ਉਹ ਜੰਮ ਪਏ ਨੇ। ਨਾਮ ਤੋਂ ਅੱਜ ਜਪਣ ਲੱਗੇ ਹੈ, ਸ਼ੈਤਾਨੀਅਤ ਦੇ ਬੀਜ ਤੇ ਕਈ ਜਨਮਾਂ ਦੇ ਪਏ ਨੇ, ਕੋਈ ਅੱਜ ਦੇ ਪਏ ਨੇ। ਵਿਕਾਰਾਂ ਦੇ ਬੀਜ ਤੇ ਕਈ ਜਨਮਾਂ ਦੇ ਪਏ ਨੇ, ਕੋਈ ਅੱਜ ਦੇ ਪਏ ਨੇ, ਉਹ ਪੈਦਾ ਹੋਣ ਲੱਗ ਪਏ ਨੇ। ਜਦੋਂ ਮਨੁੱਖ ਅੰਤਰਮੁਖੀ ਹੁੰਦਾ ਹੈ ਤਾਂ ਜਨਮ ਦਰ ਜਨਮ ਜੋ ਬੀਜੇ ਹੈ ਸਾਹਮਣੇ ਖੜਾ ਹੋ ਜਾਂਦਾ ਹੈ। ਕਹਿੰਦੇ ਨੇ ਇੱਕ ਅਭਿਆਸ ਕਰਦਿਆਂ ਜਨਮ ਦਰ ਜਨਮ ਜੋ ਗਲਤ ਬੀਜੇ ਹੈ ਸਾਹਮਣੇ ਖੜਾ ਹੋ ਜਾਂਦਾ ਹੈ। ਇੱਕ ਮੌਤ ਦੇ ਵਕਤ ਮਰਦਿਆਂ ਹੋਇਆ ਜਨਮ ਦਰ ਜਨਮ ਜੋ ਕੀਤਾ ਹੈ ਸਾਹਮਣੇ ਸਾਰਾ ਖੜਾ ਹੋ ਜਾਂਦਾ ਹੈ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਤਾ ਆਏ। ਜੀਵਨ ਭਰ ਜਨਮ ਦਰ ਜਨਮ ਜੋ ਕੀਤਾ ਹੈ ਅੰਤਿਮ ਸਮੇਂ ਸਾਹਮਣੇ ਖੜਾ ਹੋ ਜਾਂਦਾ ਹੈ। ਤੂੰ ਇਹ ਕੀਤਾ ਹੈ, ਇਹ ਕੀਤਾ ਹੈ, ਤੇਰੇ ਅੰਦਰ ਇਹ ਪਿਆ, ਇਹ ਪਿਆ, ਇਹ ਪਿਆ। ਇੱਕ ਜਦ ਬੰਦਾ ਨਾਮ ਜਪਣ ਲੱਗਦਾ ਉਦੋਂ, ਔਰ ਮੈਂ ਇਸ ਕਰਾਂ, ਨਾਮ ਜਪਣਾ ਵੀ ਯਕੀਨ ਜਾਣੋ ਜਿਸ ਤਰ੍ਹਾਂ ਦੀ ਜ਼ਿੰਦਗੀ, ਇਸ ਨੂੰ ਮਾਰਨਾ ਹੈ, ਖਤਮ ਕਰਨਾ ਹੈ ਤੇ ਫਿਰ ਨਵੀਂ ਜ਼ਿੰਦਗੀ ਨੂੰ ਜਨਮ ਦੇਣਾ ਹੈ। ਇੱਕ ਜਨਮ ਮਾਂ ਬਾਪ ਦੇ ਘਰ ਸਾਡਾ ਹੋਇਆ ਤੇ ਸਾਨੂੰ ਕਹਿੰਦੇ ਨੇ ਸੁੱਤ। ਇੱਕ ਜਨਮ ਜਦ ਗੁਰੂ ਦੇ ਘਰ ਵਿੱਚ ਹੋਏਗਾ ਤੇ ਸਾਨੂੰ ਆਖਣਗੇ ਗੁਰੂ ਕਾ ਸਿੱਖ। ਤੇ ਸਿੱਖ ਕਿਸ ਨੂੰ ਕਹਿੰਦੇ ਨੇ? ਸਿੱਖੀ ਸਿੱਖਿਆ ਗੁਰੂ ਵਿਚਾਰ, ਜੋ ਬਿਲਕੁਲ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਰਿਹਾ ਹੈ, ਇਹਦਾ ਜਨਮ ਹੋ ਗਿਆ। ਔਰ ਬੜੀ ਸੋਹਣੀ ਪੰਕਤੀ ਹੈ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਗੁਰੂ ਦੇ ਘਰ ਜਨਮ ਹੋ ਗਿਆ, ਜਨਮ ਮਰਨ ਮਿਟ ਗਏ। ਮਾਂ ਬਾਪ ਸੁੱਤ ਨੂੰ ਪੈਦਾ ਕਰਦੇ ਨੇ, ਪੁੱਤ ਨੂੰ ਪੈਦਾ ਕਰਦੇ ਨੇ, ਗੁਰੂ ਸਿੱਖ ਨੂੰ ਪੈਦਾ ਕਰਦਾ। ਮਾਂ ਬਾਪ ਦੇ ਘਰ ਜਨਮ ਲੈ ਕੇ ਜਨਮ ਮਰਨ ਨਹੀਂ ਮਿਟਦਾ, ਗੁਰੂ ਦੇ ਘਰ ਜਨਮ ਲੈ ਕੇ ਜਨਮ ਮਰਨ ਮਿਟ ਜਾਂਦਾ। ਗੁਰੂ ਨੂੰ ਅਸੀਂ ਪਿਤਾ ਕਹਿੰਦੇ ਹਾਂ, ਬਿੰਦੀ ਪਿਤਾ ਨਹੀਂ, ਨਾਦੀ ਪਿਤਾ। ਦੋ ਤਰ੍ਹਾਂ ਦੇ ਪਿਤਾ ਹੁੰਦੇ ਨੇ, ਬਿੰਦੀ ਨਾਦੀ। ਕਿਸੇ ਦੇ ਬਿੰਦ ਤੋਂ ਪੈਦਾ ਹੋਇਆ, ਹੁਣ ਤੋਂ ਪੈਦਾ ਹੋਇਆ, ਪਰ ਕਿਸੇ ਦੇ ਵਿਚਾਰਾਂ ਤੋਂ ਪੈਦਾ ਹੋਇਆ, ਸ਼ਬਦ ਤੋਂ ਪੈਦਾ ਹੋਇਆ, ਉਹ ਸਾਡਾ ਸ਼ਬਦੀ ਪਿਤਾ ਹੈ। ਨਾਦ ਕਹਿੰਦੇ ਨੇ ਸ਼ਬਦ ਨੂੰ, ਆਵਾਜ਼, ਬੋਲ, ਵਿਚਾਰ। ਕਿਸੇ ਦੇ ਖੂਨ ਤੋਂ ਸਾਡਾ ਜਨਮ ਹੋਇਆ, ਉਹ ਸਾਡਾ ਸਰੀਰਕ ਪਿਤਾ ਹੈ। ਕਿਸੇ ਦੇ ਵਿਚਾਰਾਂ ਤੋਂ ਸਾਡਾ ਜਨਮ ਹੋਇਆ, ਉਹ ਸਾਡਾ ਅਧਿਆਤਮਕ ਪਿਤਾ ਹੈ, ਰੂਹਾਨੀ ਪਿਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਰੂਹਾਨੀ ਪਿਤਾ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਰੂਹਾਨੀ ਪਿਤਾ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਰੂਹਾਨੀ ਪਿਤਾ ਨੇ। ਅਸੀਂ ਇਹਨਾਂ ਦੇ ਵਿਚਾਰ ਤੋਂ ਪੈਦਾ ਹੁੰਦੇ ਹਾਂ, ਜਿਸ ਦਾ ਜਨਮ ਹੋ ਚੁੱਕਿਆ। ਮੈਂ ਫਿਰ ਅਰਜ਼ ਕਰਾਂ, ਜਿਸ ਦੇ ਕੋਲ ਗੁਰੂ ਦੀ ਵਿਚਾਰ ਨਹੀਂ ਤੇ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਨਹੀਂ ਰਿਹਾ, ਅਜੇ ਇਸਦਾ ਗੁਰੂ ਦੇ ਘਰ ਵਿੱਚ ਜਨਮ ਨਹੀਂ ਹੋਇਆ। ਇਸ ਸੰਬੰਧ ਵਿੱਚ ਮੈਂ ਕੁਛ ਕਹਿੰਦੇ ਹਾਂ, ਜਰ ਥੋੜ੍ਹਾ ਜਿਹਾ ਸਪਸ਼ਟ ਕਰਦੇ ਹਾਂ। ਜੈਸੇ ਕਿ ਭਾਈ ਗੁਰਦਾਸ ਨੇ ਇੱਕ ਵਿਚਾਰ ਲਿਖੀ ਹੈ, 12 ਬਰਸ ਗਰਭਾਸ ਵਿੱਚ ਜੰਮਦੇ ਹੀ ਸੁੱਕ ਲਈ ਉਦਾਸੀ। ਹੁਣ ਭਾਈ ਗੁਰਦਾਸ ਜੈਸਾ ਦਾਰਸ਼ਨਿਕ, ਗੁਰੂ ਘਰ ਦਾ ਵੇਦ ਵਿਆਸ, ਅਗਰ ਐਸਾ ਲਿਖੇ ਤਾਂ ਥੋੜ੍ਹਾ ਜਿਹਾ ਤਾਂ ਅਕਲ ਨੂੰ ਇੱਕ ਪਾਸੇ ਕਰਨਾ ਪਏਗਾ, ਸੋਚਣਾ ਪਏਗਾ, ਇਸ ਪਾਸੇ ਲਾਉਣਾ ਪਏਗਾ, ਮਿਹਨਤ ਤਾਂ ਕਰਨੀ ਪਏਗੀ। ਭਾਈ ਗੁਰਦਾਸ ਕਹਿੰਦੇ ਨੇ, ਰਿਸ਼ੀ ਸੁਖਦੇਵ ਮਾਤਾ ਦੇ ਗਰਭ ਵਿੱਚ 12 ਸਾਲ ਤੱਕ ਰਿਹਾ। 12 ਬਰਸ ਗਰਭਾਸ ਵਿੱਚ, ਤੁਸੀਂ ਆਖੋਗੇ ਭਾਈ ਗੁਰਦਾਸ ਜੈਸਾ ਸਿਆਣਾ ਬੰਦਾ ਐਸਾ ਆਖਦਾ, ਗਰਭਕਾਲ ਦਾ ਸਮਾਂ ਨਿਰਧਾਰਿਤ ਹੈ, ਰੱਬ ਦੀ ਤਰਫੋਂ ਫਿਕਸ ਹੈ, 10 ਮਹੀਨੇ 9 ਮਹੀਨੇ ਮਨੁੱਖੀ ਮਾਂ ਦਾ ਗਰਭ ਹੈ, ਇਸ ਤੋਂ ਜ਼ਿਆਦਾ ਨਹੀਂ। 22 ਦਿਨਾਂ ਵਿੱਚ ਮੁਰਗੀ ਦੇ ਅੰਡਿਆਂ ਵਿੱਚ, ਹੋਰ ਪੰਛੀਆਂ ਦੇ ਅੰਡਿਆਂ ਵਿੱਚ ਬੱਚੇ ਨਿਕਲਦੇ ਨੇ, ਇੰਝ ਕਹਿ ਲਓ 22 ਦਿਨ ਦਾ ਗਰਭ ਹੈ। ਕੁਝ ਚੌਪਾਏ ਜਾਨਵਰਾਂ ਦੇ ਬੱਚੇ 3 ਮਹੀਨੇ ਤੇ 6 ਮਹੀਨੇ 'ਚ ਜਨਮ ਲੈਂਦੇ ਨੇ, ਗਊ ਦਾ ਬਛੜਾ 10 ਮਹੀਨੇ 'ਚ ਜਨਮ ਲੈਂਦਾ, ਉਸਦਾ ਗਰਭ ਵੀ ਹੈ 10 ਮਹੀਨੇ ਦਾ। ਗਊ ਦਾ ਬਹੁਤ ਕੁਛ ਮਨ ਮਨੁੱਖੀ ਮਾਂ ਨਾਲ ਮਿਲਦਾ, ਤਨ ਨਹੀਂ ਮਨ। ਇਸ ਵਾਸਤੇ ਜੇ ਪੁਰਾਣੇ ਵੈਦਿਕ ਰਿਸ਼ੀਆਂ ਨੇ ਉਸਨੂੰ ਮਾਂ ਕਹਿ ਦਿੱਤਾ ਸੀ, ਕੁਛ ਗਹਿਰਾਈ ਹੈ, ਕਿਸੇ ਵਕਤ ਆਪ ਜੀ ਦੇ ਸਾਹਮਣੇ ਰੱਖਾਂਗਾ, ਕੁਛ ਗਹਿਰਾਈ ਹੈ। ਉਹਨਾਂ ਨੇ ਗਊ ਦੇ ਅੰਦਰ ਕੁਛ ਦੇਖਿਆ, ਬਹੁਤ ਕੁਛ ਦੇਖਿਆ। ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਬੱਜਰ ਪਾਪਾਂ ਵਿੱਚੋਂ ਇੱਕ ਪਾਪ ਮੰਨਦੇ ਨੇ ਗਊ ਨੂੰ ਮਾਰਨਾ। ਬ੍ਰਾਹਮਣ ਕੈਲੀ ਘਾਤ, ਕੈਲੀ ਕਹਿੰਦੇ ਨੇ ਗਊ ਨੂੰ, ਕੈਲੀ ਘਾਤ ਕੰਜਕਾ ਅਣਚਾਰੀ ਕਾ ਦਾਨ। ਕਹਿਲੀ ਗਊ ਨੂੰ ਕਹਿੰਦੇ ਨੇ, ਇਹ ਬੱਜਰ ਪਾਤ ਹੈ, ਇਹ ਤੇ ਮਨੁੱਖ ਨੂੰ ਮਾਰਨਾ ਹੈ। ਕੁਛ ਪਸ਼ੂ ਐਸੇ ਨੇ ਜੋ ਮਨੁੱਖ ਤੇ ਪਸ਼ੂ ਦੀ ਕੜੀ ਨੇ ਜੁੜੇ ਹੋਏ ਨੇ, ਅਗਰ ਇਹ ਮਰੇ ਤੇ ਇਹਨਾਂ ਦਾ ਅਗਲਾ ਜਨਮ ਮਨੁੱਖ ਦਾ ਹੋਵੇਗਾ। ਹਾਥੀ, ਘੋੜੇ, ਕੁੱਤੇ, ਗਊ, ਮੋਰ, ਹੰਸ ਇਤਿਆਦਕ, ਮੈਂ ਇਹ ਤੇ ਨਹੀਂ ਕਹਿੰਦਾ, ਇਹ ਸਾਰੇ ਸੋਚਦੇ ਨੇ, ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ, ਮਨ ਦੇ ਤਲ ਤੇ ਨਹੀਂ ਜੀਂਦੇ, ਪਰ ਇਹਨਾਂ ਜਾਨਵਰਾਂ ਦੇ ਚੋਂ ਕੁਛ ਐਸੇ ਨੇ ਜੋ ਸੋਚਦੇ ਨੇ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ। ਹਾਥੀ, ਘੋੜਾ, ਕੁੱਤਾ, ਗਊ, ਮੋਰ, ਹੰਸ ਤੇ ਇਸ ਤਰ੍ਹਾਂ ਦੇ ਕੁਛ ਹੋਰ ਪਰਿੰਦੇ ਤੇ ਪਸ਼ੂ, ਇਹਨਾਂ ਸਾਰਿਆਂ ਦੇ ਚੋਂ ਗਊ ਸਿਰਮੌਰ ਹੈ, ਜ਼ਿਆਦਾ ਮਹਿਸੂਸ ਕਰਦੀ। ਇਸਦਾ ਵੀ ਗਰਭਕਾਲ 10 ਮਹੀਨਿਆਂ ਦਾ ਹੈ। ਤੋ ਮੁਖਤਸਰ ਹੁਣ ਮੈਂ ਅਰਜ਼ ਕਰਾਂ, 10 ਦੀ ਥਾਂ ਤੇ ਚਲੋ ਕਹਿ ਦਈਏ, ਸੁਖਦੇਵ ਰਿਸ਼ੀ 12 ਮਹੀਨਿਆਂ ਤੱਕ ਮਾਤਾ ਦੇ ਗਰਭ ਵਿੱਚ ਰਿਹਾ, ਪਰ ਭਾਈ ਗੁਰਦਾਸ ਕਹਿੰਦੇ ਨੇ 12 ਮਹੀਨੇ ਨਹੀਂ, 12 ਮਾਸ ਨਹੀਂ, 12 ਸਾਲ। ਜੇ ਚਲੋ 12 ਮਹੀਨੇ ਭਾਈ ਸਾਹਿਬ ਲਿਖ ਦਿੰਦੇ ਤੋ ਠੀਕ ਹੈ, ਮੰਨ ਲੈਂਦੇ, ਕਈ ਦਫਾ ਨੇਚਰ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ, ਕੁਦਰਤ ਵਿੱਚ ਹੋ ਜਾਂਦਾ, ਪਰ 12 ਸਾਲ ਮਾਤਾ ਦੇ ਗਰਭ ਵਿੱਚ ਰਿਹਾ। ਫਿਰ ਅੱਗੇ ਇੱਕ ਹੋਰ ਗੱਲ, ਉਹ ਹੋਰ ਅਨਹੋਣੀ ਹੈ, ਜੰਮਦੇ ਹੀ ਸੁੱਖ ਲਈ ਉਦਾਸੀ, ਜੰਮਦਿਆਂ ਹੀ ਉਦਾਸ ਹੋ ਗਿਆ, ਪ੍ਰਭੂ ਦਾ ਚਿੰਤਨ ਕਰਨ ਲੱਗ ਪਿਆ, ਸੰਸਾਰ ਨਾਲੋਂ ਰਿਸ਼ਤਾ ਤੋੜ ਦਿੱਤਾ, ਜੰਮਦਿਆਂ ਹੀ। ਇਹ ਦੂਜੀ ਅਨਹੋਣੀ ਖੇਡ, ਇਹ ਬਿਲਕੁਲ ਦੂਜੀ ਅਨਹੋਣੀ ਗੱਲ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਜੰਮਦੇ ਹੀ ਸੁੱਖ ਲਈ ਉਦਾਸੀ। ਅਗਰ ਭਾਈ ਗੁਰਦਾਸ ਜੀ ਨੇ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਇਹ ਦਾਸ ਦੀ ਸੋਚ ਦਾ ਹਿੱਸਾ ਵੀ ਨਾ ਬਣਦਾ, ਫਿਰ ਮੈਂ ਇਸ ਨੂੰ ਆਪਣੇ ਢੰਗ ਨਾਲ ਵਿਚਾਰਿਆ ਹੈ, ਕਿਉਂਕਿ ਭਾਈ ਗੁਰਦਾਸ ਨੇ ਲਿਖਿਆ ਤੇ ਪੁਰਾਣਾ ਵਿੱਚ ਤੇ ਹੈ, ਪੁਰਾਣਕ ਪ੍ਰਸੰਗ ਤੇ ਹੈ, ਪਰ ਭਾਈ ਗੁਰਦਾਸ ਨੇ ਅਪਣਾਇਆ ਇਸ, ਭਾਈ ਗੁਰਦਾਸ ਨੇ ਪ੍ਰਮਾਣ ਵਜੋਂ ਸਾਡੇ ਸਾਹਮਣੇ ਰੱਖਿਆ, 12 ਬਰਸ ਗਰਭਾਸ ਵਿੱਚ ਜੰਮਦੇ ਹੀ ਸੁੱਖ ਲਈ ਉਦਾਸੀ। ਦਰਅਸਲ ਇੱਕ ਸ਼ਬਦ ਹੈ ਸੰਸਕ੍ਰਿਤ ਦੇ ਦ੍ਵਿਜ, ਦੂਜਾ ਜਨਮ, ਦੂਜਾ ਜਨਮ। ਇੱਕ ਜਨਮ ਮਾਂ ਦਿੰਦੀ ਹੈ, ਇੱਕ ਜਨਮ ਸਤਸੰਗ ਦਿੰਦਾ ਹੈ, ਸਤਸੰਗ ਦੀ ਮਾਂ ਹੈ ਨਵੀਂ ਜ਼ਿੰਦਗੀ, ਨਵਾਂ ਜਨਮ। ਮਾਂ ਬਾਪ ਸੁੱਤ ਨੂੰ ਪੈਦਾ ਕਰਦੇ ਨੇ, ਸਤਸੰਗ ਤੇ ਗੁਰੂ ਸਿੱਖ ਨੂੰ ਪੈਦਾ ਕਰਦਾ, ਸੰਤ ਨੂੰ ਪੈਦਾ ਕਰਦਾ ਹੈ। ਮਾਂ ਬਾਪ ਸੰਤ ਨਹੀਂ ਪੈਦਾ ਕਰਦੇ, ਇਹ ਵੀ ਮਰਜ਼ ਕਰਦੇ ਹਾਂ, ਸਤਸੰਗ ਗੁਰੂ ਸੰਤ ਨੂੰ ਪੈਦਾ ਕਰਦੇ। ਮਾਂ ਬਾਪ ਸਿੱਖ ਨੂੰ ਨਹੀਂ ਪੈਦਾ ਕਰਦੇ, ਜਨਮ ਤੋਂ ਕੋਈ ਸਿੱਖ ਨਹੀਂ, ਇਹ ਵੀ ਮੈਰਜ ਕਰਦੇ ਹਾਂ, ਜੀਵਨ ਤੋਂ ਸਿੱਖ ਹੋਵੇਗਾ। ਗੁਰੂ ਦੇ ਘਰ ਜੰਮਿਆ ਹੀ ਨਹੀਂ ਤੇ ਕਾਹਦਾ ਸਿੱਖ, ਕਿਸ ਤਰ੍ਹਾਂ ਸਿੱਖ ਮੰਨ ਲਈ ਹੈ, ਸ਼ਰਾਬ ਪਿਆ ਪੀਂਦਾ ਹੈ, ਦੁਰਾਚਾਰ ਪਿਆ ਕਰਦਾ ਹੈ, ਸਾਰੇ ਅਨਰਥ ਪਿਆ ਕਰਦਾ ਹੈ, ਅਜੇ ਗੁਰੂ ਦੇ ਘਰ ਇਸਦਾ ਜਨਮ ਨਹੀਂ ਹੋਇਆ, ਅਜੇ ਮਾਂ ਬਾਪ ਦੇ ਘਰ ਹੀ ਜੰਮਿਆ, ਗੁਰੂ ਦੇ ਘਰ ਨਹੀਂ ਜੰਮਿਆ, ਅਜੇ ਇੱਥੇ ਇਸਨੂੰ ਜ਼ਿੰਦਗੀ ਨਹੀਂ ਮਿਲੀ। ਤੋ ਮਾਂ ਬਾਪ ਸੁੱਤ ਨੂੰ ਪੈਦਾ ਕਰਦੇ ਨੇ, ਗੁਰੂ ਸਿੱਖ ਨੂੰ ਪੈਦਾ ਕਰਦਾ ਹੈ, ਮਾਂ ਬਾਪ ਪੁੱਤ ਨੂੰ ਪੈਦਾ ਕਰਦੇ ਨੇ, ਗੁਰੂ ਤੇ ਸਤਸੰਗ ਸੰਤ ਨੂੰ ਪੈਦਾ ਕਰਦਾ ਹੈ। ਸਤਸੰਗ ਮਾਂ ਹੈ, ਗੁਰੂ ਪਿਤਾ ਹੈ। ਸੁਖਦੇਵ 12 ਸਾਲ ਤੱਕ ਸਤਸੰਗ ਕਰਦਾ ਰਿਹਾ। ਇੱਥੇ ਸਮਾਂ ਨਿਰਧਾਰਿਤ ਨਹੀਂ ਹੈ, ਮਾਤਾ ਦੇ ਗਰਭਕਾਲ ਦਾ ਸਮਾਂ ਪਰਮਾਤਮਾ ਵੱਲੋਂ ਨਿਰਧਾਰਿਤ ਹੈ, 10 ਮਹੀਨੇ, ਇੱਥੇ ਨਿਰਧਾਰਿਤ ਨਹੀਂ ਹੈ। ਕੋਈ ਇੱਕ ਦਿਨ ਵਿੱਚ ਵੀ ਸੰਤ ਬਣ ਸਕਦਾ, ਇੱਕ ਦਿਨ। ਸੱਜਣ ਠੱਗ ਨੇ ਇੱਕ ਦਿਨ ਦੀ ਸੰਗਤ ਕੀਤੀ, ਇੱਕ ਦਿਨ, ਔਰ ਗੁਰੂ ਨਾਨਕ ਨੇ ਇੱਕੋ ਹੀ ਸ਼ਬਦ ਸੁਣਾਇਆ, ਸੱਜਣ ਸਹੀ ਨਾਲ ਮੈਂ ਜੋ ਚੱਲਦਿਆਂ ਨਾਲ ਚੱਲਣ, ਸਮਝਾਇਆ ਸੱਜਣਾ ਠੱਗੀ ਕਰ, ਪਰ ਠੱਗ ਬਣ ਕੇ ਠੱਗੀ ਕਰ, ਸੱਜਣ ਬਣ ਕੇ ਠੱਗੀ ਨਾ ਕਰ। 12 ਸੰਤਾਂ ਦੀ ਤਰ੍ਹਾਂ ਚਮਕਦਾ ਪਿਆ, ਅੰਦਰ ਸ਼ੈਤਾਨੀਅਤ ਦੀ ਤਰ੍ਹਾਂ ਕਾਲਾ ਹੈ। ਉੱਜਲ ਕਿਹਾ ਚਿਲਕਣਾ, ਕੋਟਣਮ ਕਾਲੜੀ ਮਸ, ਚੋਟ ਕਰ ਗਏ ਬੋਲ, ਸੀਨੇ ਨੂੰ ਲੱਗ ਗਏ ਬਚਨ, ਬਦਲ ਗਈ ਦੁਨੀਆ। ਇੱਕ ਪਲ ਦਾ ਸਤਸੰਗ, ਇੱਕ ਘੜੀ ਦਾ ਸਤਸੰਗ। ਇਸੇ ਤਰੀਕੇ ਨਾਲ ਸਿਰਫ 10-15 ਮਿੰਟ ਦੀ ਸੰਗਤ ਸਪਤ ਰਿਸ਼ੀਆਂ ਦੀ, ਬਟਵਾਰਾ ਸੀ, ਡਾਕੂ ਸੀ, ਰਿਸ਼ੀ ਨਹੀਂ ਸੀ, ਰਿਸ਼ੀਆਂ ਦੀ ਸੰਗਤ ਕਰਕੇ ਰਿਸ਼ੀ ਬਣਿਆ। ਇੱਕ ਦਿਨ ਦੀ ਸੰਗਤ ਬਦਲ ਗਿਆ, ਸਭ ਕੁਛ ਬਦਲ ਗਿਆ। ਇੱਕਦਮ ਸੋਚਣੀ ਬਦਲ ਗਈ, ਤੇਜ਼ੀ ਤੇ ਸੀ ਉਸਦੇ, ਸਿਰਫ ਰੁੱਖ ਬਦਲ ਗਿਆ। ਪਹਿਲੇ ਪੌੜੀਆਂ ਤੋਂ ਥੱਲੇ ਲਹਿ ਰਿਹਾ ਸੀ, ਹੁਣ ਚੜ੍ਹਨ ਲੱਗ ਪਿਆ। ਪਹਿਲੇ ਸ਼ੈਤਾਨ ਬਣ ਰਿਹਾ ਸੀ, ਹੁਣ ਭਗਵਾਨ ਬਣ ਰਿਹਾ। ਪਹਿਲੇ ਦੈਂਤ ਬਣ ਰਿਹਾ ਸੀ, ਹੁਣ ਦੇਵਤਾ ਬਣਨ ਲੱਗ ਪਿਆ। ਇੱਕ ਦਿਨ ਦੀ ਸੰਗਤ, ਕੋਈ ਇੱਕ ਦਿਨ ਦੇ ਵਿੱਚ ਵੀ ਗੁਰਮੁਖ ਬਣ ਸਕਦਾ ਹੈ, ਕਿਸੇ ਨੂੰ ਇੱਕ ਮਹੀਨਾ ਵੀ ਲੱਗ ਸਕਦਾ ਹੈ। ਮੈਂ ਦੇਖੇ ਨੇ ਇੱਕ ਦਿਨ ਦੇ ਵਿੱਚ ਵੀ ਬਦਲ ਲਿਆ, ਕਿਸੇ ਨੂੰ ਇੱਕ ਮਹੀਨਾ ਵੀ ਲੱਗ ਸਕਦਾ ਹੈ, ਕਿਸੇ ਨੂੰ ਇੱਕ ਸਾਲ ਵੀ ਲੱਗ ਸਕਦਾ ਹੈ, ਕਿਸੇ ਨੂੰ ਸੁਖਦੇਵ ਦੀ ਤਰ੍ਹਾਂ 12 ਸਾਲ ਵੀ ਲੱਗ ਸਕਦੇ ਨੇ, ਕਿਸੇ ਨੂੰ 50 ਸਾਲ ਵੀ ਲੱਗ ਸਕਦੇ ਨੇ, ਔਖੇ ਨਾ ਆਉਣਾ, ਕਿਸੇ ਨੂੰ 50 ਜਨਮ ਵੀ ਲੱਗ ਸਕਦੇ ਨੇ, 100 ਜਨਮ ਵੀ ਲੱਗ ਸਕਦੇ। ਇਹ ਆਪਣੀ ਗਤੀ ਆਪਣੀ ਚਾਲ ਦੇ ਉੱਤੇ ਹੀ ਹੈ, ਮੁਨਸਰ ਆਪਣੇ ਸੰਸਕਾਰਾਂ ਦੇ ਉੱਤੇ ਮੁਨਸਰ ਹੈ। ਕਈ ਐਸੇ ਵੀ ਆਉਂਦੇ ਨੇ, ਜੈਸੇ ਭਾਈ ਗੁਰਦਾਸ ਕਹਿੰਦੇ ਨੇ, ਕਿਤੇ ਗਰਭ ਗਲੇ ਹੈ, ਗਰਭ ਦੇ ਚ ਹੀ ਸੜ ਗਲਦਾ, ਮੁਰਦੇ ਦਾ ਜਨਮ ਹੋਇਆ। ਭਾਈ ਗੁਰਦਾਸ, ਕਿਤੇ ਗਰਭ ਗਲੇ ਹੈ, ਹੈਰਾਨ ਹੁੰਦਾ, ਕਈ ਗਰਭ ਦੇ ਚ ਹੀ ਸੜ ਗਏ, ਗਲ ਗਏ, ਜਨਮ ਤੇ ਹੋਇਆ ਪਰ ਮੁਰਦਾ। ਕਈ ਸੰਗਤ ਦੇ ਚ ਆ ਕੇ ਗਲ ਗਏ, ਸੜ ਗਏ, ਗੁਸਤਾਖੀ ਮਾਫ, ਇੱਥੇ ਹੀ ਹੰਕਾਰੀ ਹੋ ਗਏ, ਵਿਕਾਰੀ ਹੋ ਗਏ, ਗਲਤ ਹੋ ਗਏ ਗੁਰਦੁਆਰਿਆਂ ਚ। ਜਦ ਕੋਈ ਮੈਨੂੰ ਕਹਿ ਦਿੰਦਾ ਉਹ ਫਲਾਣਾ ਗੁਰਦੁਆਰੇ ਜਾਂਦਾ ਹੁੰਦਾ ਸੀ, ਇੰਜ ਹੋ ਗਿਆ, ਕੀ ਰੱਖਿਆ, ਇਹਦਾ ਇਹ ਮਤਲਬ ਤੇ ਨਹੀਂ। ਅਗਰ ਇੱਕ ਬੱਚਾ ਗਰਭ ਦੇ ਚ ਗਲ ਗਿਆ, ਸੜ ਗਿਆ, ਉਹਦਾ ਜਨਮ ਮੁਰਦਾ ਹੋਇਆ, ਇਹਦਾ ਇਹ ਮਤਲਬ ਨਹੀਂ ਕੋਈ ਜੀਵਦੇ ਜਾਗਦੇ ਨਹੀਂ ਪੈਦਾ ਹੁੰਦੇ, ਇਹ ਮਤਲਬ ਤੇ ਨਹੀਂ ਹੈ। ਅਗਰ ਇੱਕ ਅੱਧ ਮਨੁੱਖ ਗੁਰਦੁਆਰੇ ਜਾ ਕੇ ਹੀ ਖਰਾਬ ਹੋ ਗਿਆ, ਸੰਗਤ ਦੇ ਜਾ ਕੇ ਖਰਾਬ ਹੋ ਗਿਆ, ਇਹਦਾ ਇਹ ਮਤਲਬ ਤੇ ਨਹੀਂ ਕਿ ਗੁਰਮੁਖ ਨਹੀਂ ਪੈਦਾ ਹੁੰਦੇ, ਗੁਰਮੁਖ ਨਹੀਂ ਨੇ, ਸੰਤ ਨਹੀਂ ਨੇ, ਭਗਤ ਨਹੀਂ ਨੇ, ਇਹਦਾ ਇਹ ਮਤਲਬ ਤੇ ਨਹੀਂ ਹੈ। ਪਰ ਜਿਸਨੇ ਗਲਤ ਚੱਲਣਾ ਹੋਵੇ ਉਹਨੂੰ ਗਲਤ ਚੱਲਣ ਦੇ ਬਹਾਨੇ ਮਿਲ ਜਾਂਦੇ ਨੇ। ਜੈਸੇ ਮੈਂ ਦੇਖਿਆ 84 ਵਿੱਚ ਦੇਸ਼ ਵਿੱਚ ਜਿਤਨਿਆਂ ਨੇ ਕੇਸ ਕਟਾਏ ਉਹਦੇ 'ਚ ਅੱਧੇ ਇਤਨੇ ਹੀ ਸਨ, ਅੱਧੇ ਕਟਾਉਣ ਵਾਲੇ ਮੌਕੇ ਦੀ ਤਲਾਸ਼ ਹੀ ਸਨ, ਕੋਈ ਮੌਕਾ ਬਣੇ ਤੇ ਕੇਸਾਂ ਨੂੰ ਲਾਈਏ, ਯਕੀਨ ਜਾਣੋ ਔਖੇ ਨਾ ਬਹਾਨਾ ਲੱਭਦੇ ਫਿਰਦੇ ਸਨ। ਬਹਾਨਾ ਮਿਲ ਗਿਆ ਜੀ, ਜੀਵਣਾ ਔਖਾ ਹੈ ਜੀ, ਚੱਲਣਾ ਔਖਾ ਹੈ, ਸਾਰੀ ਥਾਂ ਤੇ ਜਾਣਾ ਹੈ, ਕੰਮ ਕਾਰ ਹੈ, ਇਹ ਹੈ। ਮੈਂ ਕਿਹਾ ਬਹਾਨਾ ਲੱਭਦੇ ਫਿਰਦੇ ਸੀ, ਮਿਲ ਗਿਆ, ਗੱਲ ਖਤਮ। ਨਹੀਂ ਤੇ ਮੈਂ ਕਿਹਾ ਤੂੰ ਚੱਲਣਾ, ਸਿਰਫ ਤੈਨੂੰ ਚੱਲਣਾ ਪੈਂਦਾ ਹੈ, ਮੈਂ ਕਿਹਾ ਜਿਤਨਾ ਸਬਰ ਸਾਨੂੰ ਕਰਨਾ ਪੈਂਦਾ ਤੂੰ ਥੋੜ੍ਹੀ ਕਰਨਾ। ਹੋਰ ਜਿਹੜੇ ਘੁੰਮਦੇ ਫਿਰਦੇ ਨੇ ਕੇਸਾਦਾਰੀ, ਉਹਨਾਂ ਨੂੰ ਜਿੰਨਾ ਭਰਮਣ ਕਰਨਾ ਪੈਂਦਾ ਤੈਨੂੰ ਥੋੜ੍ਹਾ, ਤੈਨੂੰ ਬਹਾਨਾ ਚਾਹੀਦਾ, ਮਿਲ ਗਿਆ, ਇੱਕ ਪਾਸੇ ਸੁੱਟ ਦਿੱਤਾ। ਤੇ ਚਲੋ ਪੁਰਖਾ ਤੇਰਾ ਬਹਾਨਾ ਮੰਨ ਲੈਂਦੇ ਆ। ਇਸ ਦੇਸ਼ ਵਿੱਚ ਨਿੱਕੇ ਨਿੱਕੇ ਬੱਚਿਆਂ ਦੇ ਕੇਸ ਤਰਾਸੇ, ਘਰ ਵਿੱਚ ਮਾਸੂਮ ਬੱਚੇ, ਵੱਡੇ ਹੋ ਕੇ ਨਾ ਤੁਸੀਂ ਗੁਰਸਿੱਖੀ ਦੀ ਉਮੀਦ ਕਰੋਗੇ? ਇੱਥੇ ਬੂਟੇ ਨਿੱਕੇ ਨਿੱਕੇ ਤੁਸੀਂ ਛਾਂਗ ਦਿੱਤੇ, ਹੈਰਾਨਗੀ ਆਉਂਦੀ ਹੈ, ਕੀ ਗੁਰਦੁਆਰੇ ਆਏ ਤੇ ਕੀ ਗੁਰਬਾਣੀ ਸੁਣੀ। ਮੈਂ ਫਿਰ ਅਰਜ਼ ਕਰਾਂ, ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮੇਰੀ ਬੇਨਤੀ ਨਹੀਂ, ਮੇਰੀ ਜੋਦੜੀ ਨਹੀਂ, ਮੇਰਾ ਹੁਕਮ। ਮੈਂ ਹੈਰਾਨ ਹੁੰਦਾ, ਪਾਤਸ਼ਾਹ ਦੇ ਹਰ ਥਾਂ ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਇੱਥੇ ਕਹਿੰਦੇ ਨਹੀਂ, ਮੇਰੀ ਜੋਦੜੀ ਨਹੀਂ ਹੈ, ਮੇਰੀ ਬੇਨਤੀ ਨਹੀਂ ਹੈ, ਮੇਰਾ ਹੁਕਮ ਹੈ। ਮੋਰ ਆ ਗਿਆ ਸੁਣੋ ਤੁਮ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ, ਮੇਰੇ ਮੱਥੇ ਨਾ ਲੱਗ, ਇਹ ਮੇਰਾ ਹੁਕਮ ਹੈ, ਮੇਰੀ ਜੋਦੜੀ ਨਹੀਂ, ਮੇਰੀ ਬੇਨਤੀ ਨਹੀਂ। ਤੇ ਹੁਣ ਛਾਤੀ ਤੇ ਹੱਥ ਰੱਖ ਕੇ ਕੌਣ ਆਖਣਗੇ ਕਿ ਦਾਤਾ ਅੱਜ ਤੋਂ ਤੇਰਾ ਹੁਕਮ ਮੰਨਿਆ, ਅਸੀਂ ਨਹੀਂ ਬੱਚਿਆਂ ਦੇ ਇਹ ਕੇਸ ਛਾਂਗਦੇ, ਇਹ ਤੇਰਾ ਰੂਪ ਹੈ, ਤੇਰੀ ਸ਼ਕਲ ਕਿਉਂ ਵਿਗਾੜੀ ਹੈ? ਯਕੀਨ ਜਾਣੋ, ਜਿਹੜਾ ਇਸ ਦਾੜੀ ਦੀ ਬੇਅਦਬੀ ਕਰਦਾ, ਦਾੜੀ ਤੇਰੀ ਥੋੜ੍ਹੀ ਹੈ ਤੇ ਕਲਗੀ ਦਰਦੀ, ਉਹ ਤਾਂ ਕਲਗੀ ਦਰਦੀ ਦਾੜੀ ਨੂੰ ਹੱਥ ਪਾਉਂਦਾ, ਗੁਸਤਾਖੀ ਮਾਂ, ਉਹ ਤੇ ਗੁਰੂ ਨੂੰ ਹੱਥ ਪਾ ਰਿਹਾ। ਚੰਗੇ ਨਾ ਲੱਗਣ ਬਚਨ ਮਾਫੀ ਮੈਂ ਪਹਿਲੇ ਮੰਗ ਲਵਾਂ ਤੁਹਾਡੇ ਕੋਲੋਂ, ਪਰ ਮਿਸ਼ਨਰੀ ਹੋਣ ਦੇ ਨਾਤੇ ਇਤਨੀ ਗੱਲ ਕਹਿਣੀ ਸੀ। ਔਰ ਸਤਿਗੁਰ ਕਹਿ ਰਹੇ ਨੇ ਇਹ ਮੇਰਾ ਹੁਕਮ ਹੈ। ਤੋ ਬਹਾਨੇ ਚਾਹੀਦੇ ਨੇ ਬੰਦਿਆਂ ਨੂੰ, ਮਾਰਗ ਤੇ ਨਹੀਂ ਚੱਲਣਾ। ਪੰਜਾਬੀ ਦਾ ਇੱਕ ਮੁਹਾਵਰਾ ਹੈ, ਮਨ ਹਰਾਮੀ ਹੁਜਤਾਂ ਢੇਰ, ਹੁਜਤ ਨਹੀਂ ਕਰਨਾ, ਬਸ ਹੁਜਤਾਂ। ਤੋ ਮੈਂ 84 ਚ ਦੇਖਿਆ 10 ਫੀਸਦੀ ਬੰਦੇ ਚਲੋ ਮਜਬੂਰੀ ਚ ਹੋਏ ਨੇ, ਪਕੜ ਦੇ ਚ ਆ ਗਏ, ਜ਼ਾਲਮਾਂ ਦੀ ਪਕੜ ਚ ਆ ਗਏ, ਚਲੋ ਖਤਮ। ਪਰ ਜਿਹੜੇ ਪਕੜ ਵਿੱਚ ਨਹੀਂ ਆਏ, ਤੁਸੀਂ ਇਸ ਤਰ੍ਹਾਂ ਕਿਉਂ ਬਣ ਗਏ? ਕਹਿੰਦੇ ਜੀ ਮਜਬੂਰੀ। ਮੈਂ ਕਿਹਾ ਮਜਬੂਰੀ ਨਹੀਂ, ਇਹ ਹੁਜਤ ਹੈ, ਹੁਜਤ ਹੈ। ਭਾਣਾ ਮਿਲ ਗਿਆ ਤੁਹਾਨੂੰ, ਹੋਰ ਕੀ ਹੈ? ਭਾਣੇ ਦੀ ਤਲਾਸ਼ ਹੀ ਸੀ ਤੁਸੀਂ, ਭਾਣਾ ਮਿਲ ਗਿਆ, ਰਸਤਾ ਮਿਲ ਗਿਆ। 12 ਸਾਲ ਸਤਸੰਗ ਕੀਤਾ ਸੁਖਦੇਵ ਨੇ, ਤੇ 12 ਸਾਲ ਤੋਂ ਬਾਅਦ ਉਸਦਾ ਮਨ ਘੜਿਆ ਗਿਆ, ਚਿੱਤ ਘੜਿਆ ਗਿਆ, ਸੋਚਣੀ ਘੜੀ ਗਈ, ਉਦਾਸ ਹੋ ਗਿਆ, ਉਪਰੰਗ ਹੋ ਗਿਆ। ਔਰ ਮੈਂ ਫਿਰ ਅਰਜ਼ ਕਰਾਂ, ਸੰਸਾਰ ਤੋਂ ਉਦਾਸ ਬੰਦਿਆਂ ਨੇ ਹੀ ਨਿਰੰਕਾਰ ਦੀ ਤਲਾਸ਼ ਕੀਤੀ ਹੈ, ਪਦਾਰਥਾਂ ਤੋਂ ਉਦਾਸ ਬੰਦਿਆਂ ਨੇ ਹੀ ਪਰਮਾਤਮਾ ਦੀ ਤਲਾਸ਼ ਕੀਤੀ ਹੈ, ਇਸ ਜੀਵਨ ਤੋਂ ਉਦਾਸ ਬੰਦਿਆਂ ਨੇ ਹੀ ਪਰਮ ਜੀਵਨ ਦੀ ਤਲਾਸ਼ ਕੀਤੀ ਹੈ। ਜੋ ਇਸ ਜੀਵਨ ਤੋਂ ਉਦਾਸ ਨੇ, ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਜੋ ਸੰਸਾਰ ਤੋਂ ਉਦਾਸ ਨੇ, ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਉਹਨਾਂ ਨਾਲ ਉਦਾਸੀਨ ਸ਼ਬਦ ਜੁੜਿਆ, ਉਹ ਤੇ ਉਦਾਸੀ ਸਨ, ਉਪਰਾਮ ਉਦਾਸ। ਸਿੱਖ ਜਗਤ ਦੇ ਪਹਿਲੇ ਮਿਸ਼ਨਰੀ ਉਦਾਸੀ ਸਨ, ਦੂਰ ਦੂਰ ਤੱਕ ਸਿੱਖ ਧਰਮ ਦਾ ਪ੍ਰਚਾਰ ਕੀਤਾ, ਗੁਰੂ ਨਾਨਕ ਪੰਥੀ ਬਣਾਏ। ਜਿਨ੍ਹਾਂ ਦੇ ਘਰ ਇਹ ਉਦਾਸੀ ਲੰਗਰ ਛਕਣ ਜਾਂਦੇ ਸਨ, ਕਹਿ ਦਿੰਦੇ ਸਨ ਪਹਿਲਾ ਬੱਚਾ ਗੋਦ ਵਿੱਚ ਪਾਓ ਗੁਰੂ ਨਾਨਕ ਦੀ। ਔਰ ਮੌਜੂਦਾ ਦੌਰ, ਪਹਿਲਾ ਬੱਚਾ ਕਲਗੀਧਰ ਦੀ ਝੋਲੀ 'ਚ ਪਾਓ ਤਾਂ ਤੁਹਾਡੇ ਘਰ ਲੰਗਰ ਛਕਣਾ, ਨਹੀਂ ਤਾਂ ਨਹੀਂ। ਇੱਕ ਬੱਚਾ ਸਿੱਖ ਸਜਾਇਆ ਜਾਂਦਾ ਸੀ, ਸਿੰਘ ਅਫਗਾਨਿਸਤਾਨ ਵਿੱਚ, ਪਠਾਨਿਸਤਾਨ ਵਿੱਚ, ਔਰ ਲਹਿੰਦੇ ਪੰਜਾਬ ਵਿੱਚ, ਸਰਗੋਦਾ, ਮੀਆਂ ਵਾਲੀ, ਮੁਲਤਾਨ, ਖੁਸ਼ਾਲ, ਕੁੰਦੀਆਂ, ਬਹਾਵਲਪੁਰ, ਜੇਹਲਮ, ਗੁਜਰਾਤ, ਇਹ ਸਾਰਾ ਇਲਾਕਾ ਇਸ ਤਰ੍ਹਾਂ ਹੀ ਸੀ। ਇੱਕ ਬੱਚਾ ਕਲਗੀਧਰ ਦੀ ਝੋਲੀ ਪਾਉਂਦੇ ਸਨ, ਛਕਾਉਂਦੇ ਸਨ, ਕਹਿੰਦੇ ਸਨ ਠੀਕ। ਇੱਕ ਬੱਚਾ ਗੁਰੂ ਦੀ ਝੋਲੀ, ਇੱਕ ਬੱਚਾ ਗੁਰੂ ਨਾਨਕ ਨੂੰ ਦਿੱਤਾ। ਇਸ ਤਰ੍ਹਾਂ ਸਿੱਖੀ ਫੈਲ ਰਹੀ ਸੀ, ਇਹ ਮਿਸ਼ਨਰੀ ਸਨ ਉਦਾਸੀ। ਦੋ ਚਾਰ ਕਿਧਰੇ ਖਰਾਬ ਨਿਕਲਾਏ, ਸ਼ਰਾਬ ਪੀਂਦਾ ਸੀ ਮਹੰਤ ਨਰੈਣੋ, ਇੰਜ ਕਹਿ ਲਓ ਸਿਰਫ 2% ਉਦਾਸੀ, ਸਿਰਫ 100 ਵਿੱਚ 2 ਕਿਧਰੇ ਭ੍ਰਸ਼ਟ ਹੋ ਗਏ, ਸ਼ਰਾਬ ਪੀਣ ਲੱਗ ਪਏ। ਅਸੀਂ ਖੋਹ ਲਏ ਗੁਰਦੁਆਰੇ, ਉਹਨਾਂ ਕੋਲ ਆਪ ਚਲਾਵਾਂਗੇ। ਤੇ ਮੈਂ ਹੁਣ ਜਦ ਦੇਖਿਆ ਤੇ ਬਾਬੇ ਹਰਬੰਸ ਸਿੰਘ ਨਾਲ ਗੱਲ ਹੋਈ ਦਿੱਲੀ ਦੇ, ਕਹਿੰਦੇ ਕਿ 70% ਪ੍ਰਬੰਧਕ ਸ਼ਰਾਬ ਪੀਂਦੇ ਨੇ, ਫਿਰ ਹੁਣ ਕੀ ਕਰੋਗੇ, ਹੁਣ ਕਿਸ ਤਰ੍ਹਾਂ ਕਰੋਗੇ, ਹੁਣ ਕਿਸ ਤਰ੍ਹਾਂ? ਕਹਿੰਦੇ ਉਹ ਜਿਹੜੇ 2% ਭ੍ਰਸ਼ਟ ਹੋਏ ਸਨ, ਉਹਨਾਂ ਨੂੰ ਕੱਢਣ ਵਾਸਤੇ ਇਤਨਾ ਵੱਡਾ ਖੂਨ ਖਰਾਬਾ ਹੋਇਆ, ਤੇ ਇਹ ਜਿਹੜੇ 70% ਭ੍ਰਸ਼ਟ ਹੋਏ ਨੇ, ਇਹਨਾਂ ਨੂੰ ਕੱਢਣ ਲਈ ਕਿਤਨਾ ਖੂਨ ਖਰਾਬਾ ਹੋਵੇਗਾ। ਇਹ ਸੁੱਤੇ ਸੀ ਉਸ ਦਿਨ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਗੱਲ ਹੋਈ। ਖੈਰ ਮੈਂ ਅਰਜ਼ ਕਰਾਂ, ਦਰਖਤ ਦੇ ਉੱਤੇ ਕੌੜੇ ਫਲਾਂ ਨੂੰ ਵੇਖ ਕੇ ਅੰਦਾਜ਼ਾ ਲਾਉਣਾ ਪੈਂਦਾ ਹੈ, ਬੀਜ ਠੀਕ ਨਹੀਂ ਬੋਲੇ। ਗੁਰਦੁਆਰਿਆਂ ਦੇ ਹਾਲਾਤ ਦੇਖ ਕੇ ਔਰ ਸਿੱਖਾਂ ਨੂੰ ਸਿੱਖੀ ਤੋਂ ਦੂਰ ਦੇਖ ਕੇ, ਗੁਰੂ ਤੋਂ ਦੂਰ ਦੇਖ ਕੇ ਕਹਿਣਾ ਪੈਂਦਾ ਹੈ, ਅਸੀਂ ਢੰਗ ਨਾਲ ਇੰਤਜ਼ਾਮ ਨਹੀਂ ਚਲਾਇਆ, ਦੱਸਿਆ ਹੀ ਨਹੀਂ ਗੁਰੂ ਨਾਨਕ ਬਾਰੇ, ਦੁਨੀਆਂ ਨੂੰ ਦੱਸਿਆ ਹੀ ਨਹੀਂ ਕਲਗੀਧਰ ਬਾਰੇ, ਦੁਨੀਆਂ ਨੂੰ ਦੱਸਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ। ਜ਼ਿੰਮੇਵਾਰੀ ਸੀ, ਵਰਤਾਵੇ ਠੀਕ ਨਹੀਂ ਬਣੇ ਮਿਲੇ, ਲੰਗਰ ਤੇ ਬੜਾ ਪਿਆ, ਗੁਰੂ ਨਾਨਕ ਨੇ ਬੜਾ ਬਣਾਇਆ, ਕਲਗੀਧਰ ਨੇ ਬੜਾ ਬਣਾਇਆ, ਵੰਡਣ ਵਾਲੇ ਹੀ ਸ਼ੋਮ ਨਿਕਲ ਗਏ, ਨਹੀਂ ਵੰਡਿਆ ਇਸ ਗੁਰਬਾਣੀ ਨੂੰ, ਨਹੀਂ ਵੰਡਿਆ। ਇੱਕ ਆਲਮ ਦਾ ਕਹਿਣਾ, ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ, ਹਮੀ ਸੋ ਗਏ ਦਾਸ ਤਾਂ ਕਹਿਤੇ ਕਹਿਤੇ। ਖੈਰ ਇਹ ਤੇ ਵਿਚਕਾਰ ਗੱਲ ਆ ਗਈ। ਇੱਕ ਜਨਮ ਮਾਂ ਬਾਪ ਦੇ ਘਰ ਹੈ ਸੁੱਤ, ਇੱਕ ਜਨਮ ਗੁਰੂ ਦੇ ਘਰ ਹੈ ਸਿੱਖ। ਇਸ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਦੁਜ, ਦੂਜਾ ਜਨਮ, ਦੂਜਾ ਜਨਮ ਹੋ ਗਿਆ, ਦੁਜ ਦੂਸਰਾ ਜਨਮ। ਇੱਕ ਸਰੀਰਕ ਤਲ ਤੇ, ਇੱਕ ਵਿਚਾਰਾਂ ਦੇ ਤਲ ਤੇ, ਸਭ ਸੋਚਣੀ ਬਦਲ ਗਈ, ਵਿਚਾਰ ਬਦਲ ਗਏ, ਚਿਤਵਨੀ ਬਦਲ ਗਏ। ਹੁਣ ਵਿਚਾਰਾਂ ਵਿੱਚ ਕੀ ਹੈ? ਪਰਮਾਤਮਾ। ਹੁਣ ਸੋਚਣੀ ਵਿੱਚ ਕੀ ਹੈ? ਸੱਚ। ਹੁਣ ਚਿਤਨੀ ਵਿੱਚ ਕੀ ਹੈ? ਗੁਰੂ। ਹੁਣ ਯਾਦ ਵਿੱਚ ਕੀ ਹੈ? ਗੁਰੂ। ਹੁਣ ਅਹੰਕਾਰ ਕਿਸ ਦਾ ਹੈ? ਸਿਰਫ ਪਰਮਾਤਮਾ ਦਾ। ਪਰਮਾਤਮਾ ਤੇ ਮਾਣ, ਧਨ ਤੇ ਮਾਣ ਨਹੀਂ, ਸੰਸਾਰ ਤੇ ਮਾਣ ਨਹੀਂ। ਸੰਸਾਰ ਮਹਿਲ ਹੈ, ਇਹ ਅਹੰਕਾਰ ਵੀ ਮਹਿਲਾ ਹੋ ਜਾਂਦਾ। ਨਿਰੰਕਾਰ ਨਿਰਮਲ ਹੈ, ਉਸ ਤੇ ਮਾਣ ਕਰੀਓ, ਮਾਣ ਵੀ ਨਿਰਮਲ ਹੈ।